ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਆਸਾ ਦੀ ਵਾਰ ਦੇ ਵਿੱਚ ਬਖਸ਼ਿਸ਼ ਕੀਤੇ ਨੇ।
ਲਗਭਗ 1518
ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਸ਼ੇਖ ਫਰੀਦ ਦੀ ਗੱਦੀ ਤੇ, ਸ਼ੇਖ ਬ੍ਰਹਮ ਪੋਤਾ ਚੇਲਾ ਸੀ ਉਹਨਾਂ ਦਾ, ਪਾਕ ਪਟਨ ਸ਼ਹਿਰ ਦੇ ਵਿੱਚ ਗਏ ਸਨ। ਉੱਥੇ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ। ਪ੍ਰਾਰੰਭ ਕਰਨ ਤੋਂ ਪਹਿਲਾਂ ਆਓ ਸਾਰੀ ਸੰਗਤ ਅਰਦਾਸ ਬੇਨਤੀ ਕਰੋ। ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚੇ ਪਾਤਸ਼ਾਹ, ਆਸਾ ਦੀ ਵਾਰ ਦੇ ਅਰਥ ਵਿਚਾਰ ਪ੍ਰਾਰੰਭ ਕਰਨ ਲੱਗੇ ਹਾਂ। ਆਪ ਜੀ ਨੇ ਸਾਨੂੰ ਬੁੱਧੀ ਬਖਸ਼ਣੀ, ਮੇਰਾ ਭਰਿਆ ਹੱਥ ਰੱਖਣਾ, ਸੋਝੀ ਬਖਸ਼ਣੀ, ਤਾਂ ਕਿ ਰੋਜ਼ ਦਾ ਨਿਤਨੇਮ ਜੋ ਸਾਡਾ ਹੈ ਆਸਾ ਦੀ ਵਾਰ ਦਾ, ਇਹ ਸ਼ਰਵਣ ਕਰਦੇ ਹਾਂ, ਅਰਥਾਂ ਦਾ ਗਿਆਨ ਰਹੇ। ਗੁਰੂ ਨਾਨਕ ਦੇਵ ਜੀ ਨੇ ਬੰਦੇ ਦੇ ਆਚਰਣ ਨੂੰ ਉੱਚਾ ਚੁੱਕਣ ਲਈ, ਸਹੀ ਮਾਰਗ ਤੇ ਸੰਸਾਰ ਨੂੰ ਲਾਉਣ ਲਈ ਆਸਾ ਦੀ ਵਾਰ ਬਖਸ਼ਿਸ਼ ਕੀਤੀ। ਸੋ ਮਹਾਰਾਜ ਜੀ ਮਿਹਰ ਕਰਨ ਆਪਣੇ ਤੇ, ਆਓ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਅਕਾਲ ਪੁਰਖ ਵਾਹਿਗੁਰੂ ਨੇ ਜੋ ਬਖਸ਼ਿਸ਼ ਕੀਤਾ ਗੁਰੂ ਨਾਨਕ ਦੇਵ ਜੀ ਨੂੰ, ਜਿੰਨਾ ਖਜ਼ਾਨਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਬਖਸ਼ਿਸ਼ ਕਰ ਦਿੱਤਾ। ਅੱਗੇ ਵਾਹਿਗੁਰੂ ਦੀ ਮਹਿਮਾ, ਇੱਕ ਓਅੰਕਾਰ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਰਬ ਵਿਆਪਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਜਿਹਦਾ ਹੋਰ ਕੋਈ ਸਾਨੀ ਨਹੀਂ, ਕੋਈ ਉਹਦੀ ਬਰਾਬਰਤਾ ਨਹੀਂ ਕਰ ਸਕਦਾ ਹੋਰ। ਸਤ ਨਾਮ, ਜਿਸ ਪਰਮੇਸ਼ਰ ਦਾ ਨਾਮ ਸਾਰਿਆਂ ਸਮਿਆਂ ਵਿੱਚ ਹੀ ਸੱਚਾ ਹੈ, ਤਿੰਨਾਂ ਕਾਲਾਂ ਵਿੱਚ ਸੱਚਾ ਹੈ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਕਰਤਾ ਪੁਰਖ ਜੋ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਪੁਰਖ ਜੋ ਪੂਰਨ ਹੈ, ਸ੍ਰਿਸ਼ਟੀ ਨੂੰ ਬਣਾ ਕੇ ਉਹਦੇ ਵਿੱਚ ਬੈਠਣ ਵਾਲਾ, ਵਿਆਪਕ ਰੂਪ ਵਿੱਚ ਨਿਰਭਉ, ਭੈ ਤੋਂ ਰਹਿਤ, ਡਰ ਨਹੀਂ ਕਿਸੇ ਦਾ, ਕਿਉਂਕਿ ਉਹਦੇ ਬਰਾਬਰ ਕੋਈ ਹੈ ਹੀ ਨਹੀਂ ਹੋਰ। ਜੇ ਕਿਸੇ ਨੂੰ ਡਰ ਨਾ ਹੋਵੇ ਕਿਸੇ ਦਾ, ਤਾਂ ਉਹ ਦੂਜਿਆਂ ਨੂੰ ਮਾਰਦਾ। ਪਰ ਮਹਾਰਾਜ ਕਹਿੰਦੇ ਪਰਮੇਸ਼ਰ ਵਾਹਿਗੁਰੂ ਨਿਰਵੈਰ ਹਨ, ਉਹ ਕਿਸੇ ਨਾਲ ਵੈਰ ਨਹੀਂ ਕਰਦੇ ਹਨ, ਸਾਰਿਆਂ ਜੀਵਾਂ ਨਾਲ ਇੱਕੋ ਜਿਹੀ ਪਿਆਰ ਕਰਦੇ ਹਨ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ, ਕੀੜੀ ਤੋਂ ਲੈ ਕੇ ਹਾਥੀ ਤੱਕ ਹਰੇਕ ਜੀਵ ਨਾਲ ਇੱਕੋ ਜਿਹਾ ਪਿਆਰ ਹੈ, ਇੱਕੋ ਜਿਹਾ ਵਰਤਾਓ ਹੈ, ਕਿਉਂਕਿ ਵਾਹਿਗੁਰੂ ਕਹਿੰਦੇ ਨੇ ਮੇਰੇ ਨੇ, ਇਹ ਮੈਂ ਬਣਾਈ 84 ਲੱਖ ਜੂਨ, ਇਸ ਕਰਕੇ 84 ਲੱਖ ਨੂੰ ਪੈਦਾ ਕਰਨ ਵਾਲਾ, ਇਹਨੂੰ ਰੋਜੀ ਦੇਣ ਵਾਲਾ, ਇਹਨੂੰ ਮਾਰਨ ਵਾਲਾ ਮੈਂ ਆਪ ਹੀ ਹਾਂ। ਅਕਾਲ ਮੂਰਤ, ਕਾਲ ਹੁੰਦਾ ਮੌਤ, ਅਕਾਲ ਮੌਤ ਤੋਂ ਰਹਿਤ ਮੂਰਤ ਹਸਤੀ ਹੈ, ਮੌਤ ਤੋਂ ਰਹਿਤ ਸਰੂਪ ਹੈ ਉਹਦਾ ਵਾਹਿਗੁਰੂ ਦਾ। ਅਜੂਨੀ, ਜੋ ਜੂਨਾਂ ਦੇ ਵਿੱਚ ਨਹੀਂ ਆਉਂਦਾ, ਸਾਨੂੰ ਵੀ ਨਹੀਂ ਆਉਣ ਦਿੰਦੇ, ਜਿਨ੍ਹਾਂ ਨਾਲ ਮਿਲ ਜਾਈਏ ਜੇ ਸਤਿਗੁਰਾਂ ਨਾਲ, ਅਕਾਲ ਪੁਰਖ ਜੀ ਨਾਲ, ਸਾਨੂੰ ਵੀ ਆਪਣੇ ਵਰਗਾ ਹੀ ਬਣਾ ਲੈਣਗੇ। ਸਹਿ ਭੰਗ ਸੁਤੇ ਸਿੱਧੀ ਪ੍ਰਕਾਸ਼ ਹੈ, ਕਿਸੇ ਤੋਂ ਪ੍ਰਕਾਸ਼ ਲੈਣ ਦੀ ਜ਼ਰੂਰਤ ਨਹੀਂ, ਲੋੜ ਹੀ ਨਹੀਂ, ਕਿਉਂਕਿ ਆਪ ਤਾਂ ਪ੍ਰਕਾਸ਼ ਦਿੰਦੇ ਨੇ ਸਾਰਿਆਂ ਨੂੰ, ਅਤੇ ਆਪਨੇ ਕਿਸੇ ਤੋਂ ਕੀ ਪ੍ਰਕਾਸ਼ ਲੈਣਾ ਹੈ। ਇਹ ਸਾਰਾ ਸਰੂਪ ਦੀ ਜਿਹੜੀ ਪ੍ਰਾਪਤੀ ਹੈ, ਗੁਰਪ੍ਰਸਾਦ ਗੁਰਾਂ ਦੀ ਪ੍ਰਸਾਦ ਕਿਰਪਾ ਦਾ ਸਦਕਾ ਹੀ ਅਕਾਲ ਪੁਰਖ ਦੇ ਦਰਸ਼ਨ ਹੋ ਸਕਦੇ ਨੇ, ਮਹਾਰਾਜ ਦੀ ਮਿਹਰ ਦਾ ਸਦਕਾ ਹੀ ਦਰਸ਼ਨ ਹੋ ਸਕਦੇ ਨੇ। ਸੋ ਜਦੋਂ ਸ਼ੇਖ ਬ੍ਰਹਮ ਜੀ ਆਏ ਗੁਰੂ ਨਾਨਕ ਦੇਵ ਜੀ ਦੇ ਪਾਸ, ਸੋ ਮਹਾਰਾਜ ਨੇ ਬਚਨ ਕੀਤਾ। ਭਗਤ ਕਬੀਰ ਜੀ ਨੇ ਕਹਿੰਦੇ ਗੌੜੀ ਰਾਗ ਅੰਗੀਕਾਰ ਕੀਤਾ ਜ਼ਿਆਦਾ, ਸਿੱਧਾਂ ਨੇ ਰਾਮਕਲੀ ਰਾਗ ਨੂੰ ਅੰਗੀਕਾਰ ਕੀਤਾ। ਇਹ ਮਰਦਾਨਿਆਂ ਆਸਾਬੰਦ ਹੋ ਕੇ ਆਇਆ, ਬੜੀਆਂ ਆਸਾਂ ਲੈ ਕੇ ਸ਼ੇਖ ਬ੍ਰਹਮ ਮਿਲਿਆ। ਸੋ ਪਹਿਲਾਂ ਉਹਦਾ ਜਿਹੜਾ ਚੇਲਾ ਸੀ ਉਹ ਬਾਹਰ ਮਿਲਿਆ ਸੀ ਗੁਰੂ ਨਾਨਕ ਦੇਵ ਜੀ ਨੂੰ ਸ਼ਹਿਰ ਤੋਂ ਬਾਹਰ। ਸੋ ਇਸ ਕਰਕੇ ਸ਼ੇਖ ਕਮਾਲ ਉਹਦਾ ਨਾਮ ਸੀ। ਉਹ ਸ਼ੇਖ ਕਮਾਲ ਜਦੋਂ ਆ ਕੇ ਮਿਲਿਆ, ਉਹਨੇ ਜਾ ਕੇ ਸ਼ੇਖ ਬ੍ਰਹਮ ਨੂੰ ਦੱਸਿਆ ਤਾਂ ਇਹਨਾਂ ਦਾ ਮਿਲਾਪ ਹੋਇਆ ਸੀ। ਮਹਾਰਾਜ ਨੂੰ ਜਦੋਂ ਮਿਲਿਆ ਸੀ ਆ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਮਹਾਰਾਜ ਨੇ ਰੱਬ ਦਾ ਭਗਤ ਹੋਣ ਕਰਕੇ, ਬਹੁਤਾ ਪ੍ਰੇਮੀ ਹੋਣ ਕਰਕੇ ਗਲਵੱਕੜੀ ਵਿੱਚ ਵੀ ਲਿਆ, ਆਓ ਭੈਣੇ ਗੱਲ ਮਿਲ ਹੈ ਅੰਕ ਸਹੇਲਣੀਆਂ, ਮਿਲ ਕੇ ਕਰਾਂ ਕਹਾਣੀਆਂ ਸਮਰੱਥ ਕੰਤਕੀਆਂ, ਇਹ ਸ਼ਬਦ ਵੀ ਉਚਾਰਨ ਕੀਤਾ। ਸੋ ਮਹਾਰਾਜ ਕਹਿੰਦੇ ਆਸਾਬੰਦ ਹੋ ਕੇ ਆਏ, ਇਸ ਕਰਕੇ ਆਸਾ ਰਾਗ ਦੇ ਵਿੱਚ ਬਾਣੀ ਉਚਾਰਨ ਕਰਦੇ ਹਾਂ। ਇਹ ਪੁਰਾਤਨ ਜਨਮ ਸਾਖੀ 'ਚ ਐਸਾ ਬਚਨ ਆਇਆ, ਆਸਾ ਮਹੱਲਾ ਪਹਿਲਾ। ਆਸਾ ਰਾਗ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਵਾਰ ਸਲੋਕਾਂ ਨਾਲ, ਸਲੋਕਾਂ ਦੇ ਨਾਲ ਹੈ ਵਾਰ, ਕਈ ਵਾਰਾਂ ਸਲੋਕਾਂ ਤੋਂ ਬਿਨਾਂ ਵੀ ਨੇ। ਇਸ ਕਰਕੇ ਉਚਾਰਨ ਕੀਤਾ ਕਿ ਇਹ ਸਿਰਲੇਖ ਗੁਰੂ ਅਰਜਨ ਦੇਵ ਜੀ ਦਾ ਹੈ। ਗੁਰੂ ਅਰਜਨ ਦੇਵ ਜੀ ਨੇ ਆਸਾ ਦੀ ਵਾਰ, ਪਹਿਲਾਂ ਤਾਂ ਆਸਾ ਦੀ ਵਾਰ ਪੌੜੀਆਂ ਦੇ ਰੂਪ ਵਿੱਚ ਹੀ ਸੀ, ਹੌਲੀ ਹੌਲੀ ਫਿਰ ਗੁਰੂ ਨਾਨਕ ਦੇਵ ਜੀ ਦੇ ਸਾਰੇ ਸਲੋਕ ਜਿਹੜੇ ਨੇ ਇਕੱਠੇ ਕਰਕੇ ਉਹਨਾਂ ਨੂੰ ਅਸਲ ਤਰਤੀਬ ਗੁਰੂ ਅਰਜਨ ਦੇਵ ਜੀ ਨੇ ਹੀ ਬਖਸ਼ੀ। ਫਿਰ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਸਲੋਕ ਨਾਲ ਰਲਦੇ ਮਿਲਦੇ ਵੀ ਇਹ ਆਸਾ ਦੀ ਵਾਰ ਦੇ ਵਿੱਚ ਬਖਸ਼ਿਸ਼ ਕੀਤੇ ਨੇ। ਸੋ ਇਸ ਤਰ੍ਹਾਂ ਚੌਥੇ ਪਾਤਸ਼ਾਹ ਦੀ ਬਾਣੀ ਵੀ ਮਹਾਰਾਜ ਨੇ ਹੁਕਮ ਕੀਤਾ ਹੈ ਕਿ ਸਤਿਗੁਰੂ ਜੀ ਦੇ ਜਿਹੜੇ ਛੰਦ ਨੇ, ਛੱਕੇ ਨੇ, ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ, ਕੀਰਤਨ ਵਾਸਤੇ ਇੱਕ ਸ਼ਬਦ ਨਾਲ ਪੜ੍ਹਨਾ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਮਰਿਆਦਾ ਚਲਾਈ। ਆਪ ਜੀ ਬਚਨ ਫਰਮਾਉਂਦੇ ਨੇ ਵਾਰ ਸਲੋਕਾਂ ਨਾਲ ਹੈ ਭਾਈ, ਵਾਰ ਕਹਿੰਦੇ ਨੇ ਪੌੜੀਆਂ ਨੂੰ, ਸਲੋਕ ਨਾਲ ਉਚਾਰਨ ਕੀਤੇ ਨੇ। ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਪਹਿਲੇ ਪਾਤਸ਼ਾਹ ਦੇ ਸਲੋਕ ਲਿਖੇ ਨੇ, ਕਿਉਂਕਿ ਪੌੜੀਆਂ ਪਹਿਲੇ ਪਾਤਸ਼ਾਹ ਦੀਆਂ, ਇਸ ਕਰਕੇ ਸਲੋਕ ਵੀ ਉਹਨਾਂ ਦੇ ਨੇ। ਪਰ 15 ਸਲੋਕ ਗੁਰੂ ਅੰਗਦ ਦੇਵ ਜੀ ਦੇ ਨੇ। ਇਸ ਤਰ੍ਹਾਂ 4 ਵਾਰਾਂ ਹੋਰ ਵੀ ਆਈਆਂ ਨੇ, ਸ੍ਰੀ ਰਾਗ ਦੀ ਵਾਰ, ਮਾਝ ਰਾਗ ਦੀ ਵਾਰ, ਸੂਹੀ ਵਿੱਚ ਸਤਿਗੁਰੂ ਮਹਾਰਾਜ ਜੈਸਰੀ ਦੀ ਵਾਰ ਵਿੱਚ, ਉੱਥੇ ਵੀ ਇਸੇ ਤਰ੍ਹਾਂ ਹੀ ਲਿਖਿਆ ਸਲੋਕਾਂ ਨਾਲ। ਲਿਖਿਆ ਤਾਂ ਹੈ ਕਿ ਵਾਰ ਜਿਹੜੀ ਹੈ ਉਹ ਪਹਿਲੇ ਪਾਤਸ਼ਾਹ ਦੀ ਹੈ, ਪਰ ਪ੍ਰਾਰੰਭ ਤੀਸਰੇ ਪਾਤਸ਼ਾਹ ਦੇ ਸ਼ਬਦ ਤੋਂ ਹੁੰਦੀ ਹੈ, ਇਹਦੇ ਵਿੱਚ ਕੋਈ ਕਿੰਤੂ ਵਾਲੀ ਜਾਂ ਸੋਚਣ ਵਾਲੀ ਗੱਲ ਨਹੀਂ। ਲਿਖਿਆ ਸਲੋਕ ਵੀ ਮੱਲੇ ਪਹਿਲੇ ਕੇ ਲਿਖੇ। ਹੁਣ ਅੱਜ ਦੇ ਸਮੇਂ ਵਿੱਚ ਕਈ ਪ੍ਰੇਮੀ ਇਸ ਤਰ੍ਹਾਂ ਪਾਠ ਕਰਦੇ ਨੇ, ਸਲੋਕ ਵੀ ਮਹੱਲੇ ਪਹਿਲੇ ਕੇ, ਅੱਗੇ ਕਹਿੰਦੇ ਲਿਖੇ ਟੁੰਡੇ ਅਸਰਾਜ ਹੈ ਕੀ ਤੂੰ ਨਹੀਂ। ਉਹਨਾਂ ਦਾ ਇਹ ਸੋਚਣਾ ਜਾਂ ਬੋਲਣਾ ਗਲਤ ਹੈ। ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਇੱਥੇ ਵਿਸ਼ਰਾਮ ਆਉਣਾ ਇਹਦਾ। ਤੋ ਮਹਾਰਾਜ ਕਹਿੰਦੇ ਨੇ ਜੇ ਹੁਣ ਸਤਿਗੁਰੂ ਨੇ ਲਿਖਣਾ ਹੁੰਦਾ ਧੁਨੀ ਬਾਰੇ ਕਿ ਲਿਖੇ ਟੁੰਡੇ ਅਸ ਰਾਜਾ ਕੀ ਧੁਨੀ, ਤਾਂ ਮਹਾਰਾਜ ਲਿਖਦੇ ਲਿਖੀ ਟੁੰਡੇ ਅਸ ਰਾਜੇ ਕੀ ਧੁਨੀ, ਫਿਰ ਇੱਥੇ ਲਿਖੀ ਅੱਖਰ ਹੁੰਦਾ, ਇਸ ਕਰਕੇ ਇਹ ਲਿਖੇ ਜਿਹੜਾ ਹੈ ਅੱਖਰ ਇਹ ਸਲੋਕਾਂ ਨਾਲ ਮਿਲਦਾ। ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਟੁੰਡੇ ਅਸ ਰਾਜਾ ਕੀ ਧੁਨੀ। ਟੁੰਡਾ, ਹੱਥ ਦਾ ਕੱਟੇ ਜਾਣ ਨਾਲ ਇਨਸਾਨ ਟੁੰਡਾ ਹੁੰਦਾ। ਅਸ ਰਾਜ, ਅਸ ਉਹਦਾ ਨਾਮ ਸੀ, ਰਾਜ ਰਾਜਾ ਹੋਣ ਕਰਕੇ ਲਿਖਿਆ ਹੈ, ਸਾਰੰਗਨਾਮੇ ਰਾਜਾ ਹੋਇਆ। ਇਤਿਹਾਸ ਵਿੱਚ ਇਹਦੇ ਤਿੰਨ ਨਾਮ ਆਉਂਦੇ ਨੇ, ਰਾਜਾ ਚਿੱਤਰ ਕੇਤੂ, ਮੋਰ ਧੁਜ ਤੇ ਸਾਰੰਗ। ਸੋ ਮੁੱਖ ਸਾਖੀ ਸਾਰੰਗ ਰਾਜੇ ਦੀ ਹੈ। ਸਾਰੰਗਨਾਮੇ ਰਾਜੇ ਨੇ ਵੱਡੀ ਉਮਰ ਵਿੱਚ ਸ਼ਾਦੀ ਕੀਤੀ, ਸੋ ਜੋ ਰਾਣੀ ਆਈ, ਕਿਉਂਕਿ ਦੇਰ ਬਾਅਦ ਪਹਿਲੇ ਰਾਣੀ ਨੂੰ ਪੁੱਤਰ ਹੋਇਆ ਸੀ, ਜੋਤਸ਼ੀਆਂ ਨੇ ਕਿਹਾ ਸੀ ਇਹਨੂੰ ਭੋਰੇ 'ਚ ਰੱਖਣਾ ਹੈ, ਲੰਬਾ ਸੋਹਣਾ ਅੱਛਾ ਸੀ। ਇਹ ਰਾਣੀ ਨੇ ਮਾੜਾ ਕਰਮ ਕਰਨ ਲਈ ਪ੍ਰੇਰਣਾ ਦਿੱਤੀ, ਪਰ ਅਸਰਾਜ ਜਿਹੜਾ ਸੀ ਉਹ ਬੜਾ ਧਾਰਮਿਕ ਖਿਆਲਾਂ ਦਾ ਸੀ। ਰਾਣੀ ਨੇ ਜਾਣ ਬੁੱਝ ਕੇ ਆਪਣੇ ਕੱਪੜੇ ਲੀੜੇ ਪਾੜ ਕੇ ਰੌਲਾ ਪਾ ਦਿੱਤਾ ਕਿ ਅਸਰਾਜ ਨੇ ਮਾੜਾ ਕਰਮ ਕਰਨਾ ਚਾਹਿਆ। ਰਾਜੇ ਨੇ ਬਿਨਾਂ ਸੋਚੇ ਸਮਝੇ ਵਜ਼ੀਰ ਨੂੰ ਕਿਹਾ, ਜਾਓ ਇਹਨੂੰ ਵੱਢ ਕੇ ਟੋਟੇ ਕਰਕੇ ਸੁੱਟ ਦਿਓ। ਇੱਕ ਇੱਕ ਲੜਕਾ ਸੀ। ਜਦੋਂ ਲੈ ਕੇ ਗਏ, ਵਜ਼ੀਰ ਨੇ ਫਿਰ ਜਲਾਦਾਂ ਨੂੰ ਓਹਲੇ ਜੇ ਕਰਕੇ ਕਿਹਾ, ਮਾਰਿਆ ਨਾ, ਇਹ ਇੰਨਾ ਸੋਹਣਾ ਧਰਮਾਤਮਾ ਬੱਚਾ ਹੈ, ਰਾਜਾ ਤਾਂ ਅੰਨਾ ਹੋਇਆ ਹੋਇਆ। ਇਸ ਕਰਕੇ ਰਾਣੀ ਨੇ ਕੀ ਕਿਹਾ, ਕਹਿੰਦੇ ਰਾਣੀ ਨੇ ਕਿਹਾ, ਮੈਨੂੰ ਇਹਦਾ ਇੱਕ ਅੰਗ ਵੱਢ ਕੇ ਲਿਆ ਕੇ ਦਿਖਾ ਦਿਓ। ਕਹਿੰਦੇ ਤੁਸੀਂ ਐਂ ਕਰੋ, ਇਹਦਾ ਇੱਕ ਗੁੱਟ ਵੱਢ ਕੇ ਲਿਆਇਓ, ਇਹਨੂੰ ਕਿਸੇ ਉੱਥੇ ਸਿੱਟਿਆ ਹੋਏ ਜੰਗਲ 'ਚ ਖੂਹ ਖਾ 'ਚ, ਆਪੇ ਜੇ ਇਹਦੀ ਕਿਸਮ ਤੋਂ ਬਚ ਜੂਗਾ। ਜਦੋਂ ਅਸ ਨੂੰ ਲੈ ਕੇ ਚੱਲੇ, ਅਸ ਰਾਜ, ਰਾਜੇ ਦਾ ਪੁੱਤਰ ਹੋਣ ਕਰਕੇ ਅਸ ਰਾਜ ਨੂੰ ਲੈ ਕੇ ਚੱਲੇ, ਜਲਾਦਾਂ ਨੇ ਇਹਦਾ ਇੱਕ ਗੁੱਟ ਵੱਢ ਦਿੱਤਾ, ਇੱਕ ਸੁੱਕਿਆ ਜਿਹਾ ਖੂਹ ਸੀ ਜੰਗਲ ਵਿੱਚ ਉਹਦੇ ਸੁੱਟ ਦਿੱਤਾ। ਉੱਥੋਂ ਹਾਏ ਹਾਏ ਦੀਆਂ ਆਵਾਜ਼ਾਂ ਆਉਣ ਲੱਗੀਆਂ। ਬਣਜਾਰੇ ਲੰਘ ਰਹੇ ਸੀ, ਬੈਲਾਂ ਦੇ ਉੱਤੇ ਸਮਾਨ ਲੱਦਿਆ ਹੋਇਆ, ਉਹਨਾਂ ਨੂੰ ਪਿਆਸ ਲੱਗੀ। ਜਦੋਂ ਖੂਹ ਦੇ ਵਿੱਚ ਇਹਨਾਂ ਨੇ ਡੋਲ ਲਟਕਾਇਆ, ਇਹਨੇ ਡੋਲ ਇੱਕ ਹੱਥ ਨਾਲ ਪਕੜ ਲਿਆ ਅਤੇ ਆਵਾਜ਼ ਦਿੱਤੀ, ਮੈਨੂੰ ਬਚਾਓ। ਪਹਿਲਾਂ ਤਾਂ ਉਹ ਡਰ ਗਏ, ਸ਼ਾਇਦ ਕੋਈ ਬਲਾ ਹੈ। ਜਦੋਂ ਵੱਡੇ ਸਰਦਾਰ ਨੂੰ ਦੱਸਿਆ, ਉਹ ਕਹਿੰਦੇ ਬਈ ਕੋਈ ਬੰਦਾ ਡਿੱਗਿਆ ਹੈ, ਕੱਢੋ ਉਹਨੂੰ ਬਾਹਰ। ਦੇਖਿਆ ਅਤੇ ਅਸਰਾਜ ਕੱਢਿਆ, ਬੜਾ ਸੁੰਦਰ ਹੈ, ਮੋਹਿਤ ਹੋ ਗਏ। ਪੱਟੀ ਕੀਤੀ ਇਹਦੀ, ਨਾਲ ਲਈ ਫਿਰਦੇ ਰਹੇ ਅਗਲੇ ਕਈ ਪਿੰਡਾਂ ਵਿੱਚ ਵੀ ਲੰਘਦਿਆਂ ਇੱਕ ਧੋਬੀ ਨੇ ਦੇਖਿਆ ਵੀ ਇਹ ਬੱਚਾ ਇਹਨਾਂ ਦਾ ਲੱਗਦਾ ਨਹੀਂ। ਕਹਿੰਦਾ ਕਿਉਂ, ਵੀ ਵੇਚਣਾ? ਕਹਿੰਦੇ ਹਾਂ ਜੀ। ਸੋ ਕੁਝ ਪੈਸੇ ਪੁਰਾਣੇ ਸਮੇਂ ਦੇ ਵਿੱਚ 2000 ਰੁਪਈਆ ਬਹੁਤ ਹੁੰਦਾ ਸੀ, ਉਹਨਾਂ ਦੇ ਕੇ ਇਹਨੇ ਖਰੀਦ ਲਿਆ। ਧੋਬੀ ਨੇ ਕੱਪੜੇ ਧੋਣੇ ਸ਼ੁਰੂ ਕਰ ਦਿੱਤੇ, ਆਪਣਾ ਮਤਬੰਨਾ ਪੁੱਤ ਬਣਾਇਆ ਭਾਈ ਚਲੋ, ਕਿਉਂਕਿ ਉਹਦੇ ਔਲਾਦ ਨਹੀਂ ਸੀ। ਰੋਜ਼ ਹੁਣ ਧੋਬੀ ਦੇ ਕੱਪੜੇ ਲੈ ਕੇ ਬਲਦ ਦੇ ਉੱਤੇ ਰੱਖ ਕੇ ਇਹ ਸਵੇਰੇ 6 ਵਜੇ ਨਦੀ ਕਿਨਾਰੇ ਜਾਂਦਾ ਸੀ। ਇੱਕ ਦਿਨ ਰਾਤ ਨੂੰ ਰਾਜਾ ਮਰ ਗਿਆ ਉਸ ਨਗਰੀ ਦਾ। ਹੁਣ ਪਹਿਲਿਆਂ ਜ਼ਮਾਨੇ 'ਚ ਦਰਵਾਜ਼ੇ ਹੁੰਦੇ ਸੀ ਚਾਰੇ ਪਾਸੇ, ਸ਼ਹਿਰ ਦੇ ਚਾਰੇ ਪਾਸੇ ਕੰਧ ਕੱਢ ਕੇ ਬੜੇ ਬੜੇ ਦਰਵਾਜ਼ੇ, ਸ਼ੇਰਾਂ ਵਾਲਾ ਗੇਟ, ਲਾਹੌਰੀ ਗੇਟ, ਸਰਹੰਦੀ ਗੇਟ, ਜਿਵੇਂ ਇੱਥੇ ਬਣਾਏ ਹੋਏ, ਤਾਂ ਕਿ ਅੰਦਰ ਕੋਈ ਡਾਕੂ, ਕੋਈ ਜਾਨਵਰ, ਕੋਈ ਦੁਸ਼ਮਣ ਨਾ ਆ ਸਕੇ। ਫੈਸਲਾ ਇਹ ਹੋਇਆ ਕਿ ਜਿਹੜਾ ਆ ਕੇ ਪਹਿਲਾਂ ਇਹ ਦਰਵਾਜ਼ਾ ਖੋਲ੍ਹ ਲਵੇਗਾ, ਤਾਲਾ ਖੋਲ੍ਹ ਲਵੇਗਾ, ਉਸੇ ਨੂੰ ਰਾਜ ਗੱਦੀ 'ਤੇ ਬਿਠਾ ਦਿਆਂਗੇ। ਜਿਹਦੇ ਮੱਥੇ 'ਤੇ ਰਾਜ ਲਿਖਿਆ ਹੁੰਦਾ ਹੈ ਉਹਨੂੰ ਭਾਵੇਂ ਖੂਹ 'ਚ ਸਿੱਟ ਦਿਓ ਤਾਂ ਵੀ ਰਾਜ ਕਰਦਾ, ਜਿਹਦੇ ਨਹੀਂ ਲਿਖਿਆ ਹੁੰਦਾ ਉਹਨੂੰ ਜਿੰਨਾ ਮਰਜ਼ੀ ਵਾਰ ਵਾਰ ਗੱਦੀ 'ਤੇ ਬਿਠਾਓ, ਤਿਲਕ ਕੇ ਥੱਲੇ ਡਿੱਗਦਾ। ਜਦੋਂ ਅਸਰਾਜ ਨੇ ਜਾ ਕੇ ਦੇਖਿਆ ਸਵੇਰੇ ਸਵੇਰੇ, ਮੂੰਹ ਹਨੇਰਾ ਜਿਹਾ ਸੀ, ਟੁੰਡੇ ਹੱਥ ਨਾਲ ਜਦੋਂ ਇਹਨੇ ਜਿੰਦੇ ਨੂੰ ਹੱਥ ਲਾਇਆ, ਕਿਉਂਕਿ ਪਿਛਲੇ ਜਨਮ ਦੀ ਕਮਾਈ ਕਰਕੇ ਹੀ ਰਾਜਾ ਬਣਦਾ, ਪਹਿਲਾਂ ਸਾਧੂ ਹੀ ਹੁੰਦਾ, ਉਹ ਇੰਨੀ ਬਖਸ਼ਿਸ਼ ਸੀ ਮਹਾਰਾਜ ਦੀ ਕਿ ਇਹਦਾ ਟੁੰਡਾ ਹੱਥ ਲੱਗਦਿਆਂ ਜਿੰਦਾ ਖੁੱਲ੍ਹ ਗਿਆ। ਦਰਬਾਰੀ ਲੋਕੇ ਬੈਠੇ ਸੀ, ਉਹਨਾਂ ਨੇ ਝਾਟੇ ਨੂੰ ਪਕੜ ਲਿਆ, ਪਕੜ ਕੇ ਇਸ਼ਨਾਨ ਕਰਾ ਕੇ ਸ਼ਾਹੀ ਪੁਸ਼ਾਕੇ ਪਹਿਨਾ ਕੇ ਉੱਥੇ ਬਿਠਾ ਦਿੱਤਾ ਗੱਦੀ 'ਤੇ। ਕੁਝ ਸਮਾਂ ਲੰਘ ਗਿਆ, ਵੱਡਾ ਹੋਇਆ ਸਾਰੰਗ ਰਾਮਾ। ਸਾਰੰਗ ਜਿਹੜਾ ਰਾਜਾ ਸੀ ਇਹ ਐਸ਼ੋ ਇਸ਼ਰਤ ਵਿੱਚ ਜੀਵਨ ਬਤੀਤ ਕਰਦਾ ਸੀ। ਇਹ ਮਤਰੇਈ ਮਾਂ ਵੀ ਸੀ ਇਹਦੀ, ਦੋ ਤਿੰਨ ਚਾਰ ਰਾਣੀਆਂ ਹੋਣ ਕਰਕੇ
ਇਹ ਅਸਰਾਜ ਦੇ ਦੋ ਭਰਾ ਹੋਰ ਵੀ ਸੀ, ਖਾਨ ਤੇ ਸੁਲਤਾਨ। ਇੱਕ ਸਰਦੂਲ ਰਾਏ ਸੀਗਾ, ਇੱਕ ਸੁਲਤਾਨ ਰਾਏ ਵੀ ਸੀਗਾ। ਇਸ ਤਰੀਕੇ ਨਾਲ ਸਾਰੰਗ ਦੇ ਰਾਜ ਵਿੱਚ ਕਾਲ ਪੈ ਗਿਆ, ਕਣਕ ਖਤਮ ਹੋ ਗਈ, ਆਟਾ ਖਤਮ ਹੋ ਗਿਆ, ਲੋਕ ਭੁੱਖੇ ਮਰਨ ਲੱਗੇ। ਜਦੋਂ ਗੁਆਂਢੀ ਰਾਜੇ ਕੋਲ ਵਜ਼ੀਰ ਨੂੰ ਭੇਜਿਆ, ਵਜ਼ੀਰ ਨੇ ਜਾ ਕੇ ਦੇਖਿਆ, ਇਹਨੇ ਬੜੇ ਮਾਣ ਆਦਰ ਕੀਤਾ ਵੀ ਆਓ ਜੀ, ਜੀਆਂ ਨੂੰ ਕਣਕ ਵੀ ਫ੍ਰੀ ਦੇ ਤੀ, ਕੋਈ ਪੈਸਾ ਨਾ ਲਿਆ। ਕਹਿੰਦੇ ਇਹ ਬੰਦਾ ਕੌਣ ਹੈ? ਜਦੋਂ ਵਜ਼ੀਰ ਨੇ ਦਿਮਾਗ ਤੇ ਵਜਨ ਪਾ ਕੇ ਸੋਚਿਆ ਵੀ ਦੇਖਿਆ ਲੱਗਦਾ, ਕਹਿੰਦਾ ਤੂੰ ਕਿਤੇ ਅਸਰਾਜ ਤਾਂ ਨਹੀਂ? ਕਹਿੰਦੇ ਹਾਂ ਜੀ। ਉਹ ਗਲਵੱਕੜੀ 'ਚ ਲੈ ਲਿਆ, ਬੜਾ ਖੁਸ਼ ਹੋਇਆ, ਕਹਿੰਦਾ ਤੂੰ ਜਿਉਂਦਾ, ਤੂੰ ਰਾਜ ਕਰਦਾ, ਬੜੀ ਖੁਸ਼ੀ ਹੈ। ਤੇਰੇ ਪਿਤਾ ਨੂੰ ਤੇਰੇ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਰਾਣੀ ਮਾੜੀ ਖਿਆਲਾਂ ਦੀ ਹੈ, ਬੜਾ ਪਛਤਾਇਆ ਸੀ ਤੇਰਾ ਪਿਤਾ, ਚੱਲ ਮੈਂ ਤੈਨੂੰ ਮਿਲਾਵਾਂ। ਜਦੋਂ ਜਾ ਕੇ ਸਾਰੰਗ ਨੂੰ ਮਿਲਾਇਆ ਰਾਜੇ ਨੂੰ, ਬੜਾ ਸਤਿਕਾਰ ਦਿੱਤਾ ਉਹਨੇ। ਉਹਨੇ ਕਿਹਾ ਪੁੱਤਰ ਜਿਹੜੇ ਖਾਨ ਤੇ ਸੁਲਤਾਨ ਤੇਰੇ ਭਰਾ ਨੇ ਮਤਰੇ, ਇਹ ਤਾਂ ਸਾਰਾ ਦਿਨ ਐਸ਼ੋ ਇਸ਼ਰ 'ਚ ਨੇ, ਤੇ ਮੈਂ ਚਾਹੁੰਦਾ ਕਿ ਰਾਜ ਤੂੰ ਹੀ ਲੈ ਲੈ, ਤੂੰ ਹੀ ਰਾਜ ਕਰ। ਉਹ ਕਹਿੰਦੇ ਠੀਕ ਹੈ ਪਿਤਾ ਜੀ। ਬੜੀ ਸ਼ਾਨੋ ਸ਼ੌਕਤ ਨਾਲ ਆਪਣੀਆਂ ਫੌਜਾਂ ਲੈ ਕੇ ਜਦੋਂ ਰਾਜ ਲੈਣ ਲਈ ਆਇਆ, ਸਰਦੂਲ ਰਾਏ ਨੂੰ ਬੜੀ ਇਹ ਗੱਲ ਦੀ ਭੁਖਿਆਈ ਹੋਈ ਵੀ ਰਾਜ ਗੱਦੀ ਦਾ ਮਾਲਕ ਤਾਂ ਮੈਂ ਬਣਨਾ ਸੀ। ਉਹਨੇ ਸੁਲਤਾਨ ਰਾਏ ਨੂੰ ਨਾਲ ਲੈ ਕੇ ਅਸਰਾਜ ਤੇ ਹਮਲਾ ਕਰ ਦਿੱਤਾ। ਅਸਰਾਜ ਨੇ ਬੜੀ ਬਹਾਦਰੀ ਨਾਲ ਜੰਗ ਲੜ ਕੇ ਇਹਨਾਂ ਨੂੰ ਮਾਰ ਕੇ ਭਜਾ ਦਿੱਤਾ, ਕੈਦ ਕਰ ਲਿਆ, ਵਿੱਚੋਂ ਅੱਧਿਆਂ ਨੂੰ ਕੈਦ ਕੀਤਾ। ਫਿਰ ਇਹ ਆਪਣੇ ਰਾਜ ਤੇ ਬੈਠ ਕੇ ਧਰਮ ਦਾ ਰਾਜ ਕੀਤਾ। ਇਹਨੇ ਧਰਮੀ ਰਾਜਾ, ਨਿਆਂਕਾਰੀ ਰਾਜਾ, ਅੱਛਾ ਰਾਜਾ ਹੋਣਾ ਬਹੁਤ ਅੱਛਾ ਹੈ। ਸੋ ਜਦੋਂ ਮਹਾਰਾਜ ਨੇ ਫਿਰ ਬਾਣੀ ਉਚਾਰਨ ਕੀਤੀ, ਉਦੋਂ ਇਹ ਨੌ ਧੁਨਾ ਨੌ ਵਾਰਾਂ ਦੇ ਵਿੱਚ 22 ਵਾਰਾਂ ਵਿੱਚੋਂ ਬਖਸ਼ਿਸ਼ ਹੋਈਆਂ ਨੇ। ਪੰਥ ਅੰਦਰ ਵਿਚਾਰ ਹੈ ਕਿ 12 ਨੌ ਧੁਨਾ 6ਵੇਂ ਪਾਤਸ਼ਾਹ ਨੇ ਚੜ੍ਹਾਈਆਂ ਨੇ। 5ਵੇਂ ਪਾਤਸ਼ਾਹ ਦਾ ਵੀ ਜ਼ਿਕਰ ਕਰਦੇ ਨੇ ਲਿਖਾਰੀ। ਸੋ ਕਈ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਵਿਚਾਰ ਅਧੀਨ ਹੀ ਤੁਰੀਆਂ ਆਉਂਦੀਆਂ ਨੇ, ਹਲੇ ਪੂਰੀ ਖੋਜ ਚਾਲੂ ਹੈ, ਸਮਾਂ ਪਾ ਕੇ ਪਤਾ ਲੱਗੇਗਾ। ਪਰ ਜਿਹੜੀ ਗੱਲ ਆਉਂਦੀ ਮਹਾਂਪੁਰਸ਼ਾਂ ਦੀ ਸੰਪਰਦਾਈ, ਉਹਨਾਂ ਦੀ ਪੱਕੀ ਮੋਹਰ ਹੀ ਹੁੰਦੀ ਹੈ। ਉਹਨਾਂ ਨੂੰ ਪੁੱਛਿਆ ਇਹ 12 ਨੌ ਧੁਨਾ ਕਿਹਨੇ ਚੜ੍ਹਾਈਆਂ, ਉਹ ਕਹਿੰਦੇ ਇਹ 6ਵੇਂ ਪਾਤਸ਼ਾਹ ਨੇ ਚੜ੍ਹਾਈਆਂ ਨੇ। ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਤਾਂ ਇਹੀ ਲਿਖਿਆ ਹੋਇਆ ਹੈ। ਔਰ ਵਿਦਵਾਨਾਂ ਨੇ ਖੋਜ ਵੀ ਕੀਤੀ, ਜਿਹੜੇ ਸਰੂਪ ਦੇ ਵਿੱਚ ਇਸ ਤਰ੍ਹਾਂ ਕਰਕੇ ਲਿਖਿਆ ਹੈ ਟੁੰਡੇ ਅਸਰਾਜਾ ਕਿਤਨੀ, ਉਹ ਕਰਤਾਰਪੁਰ ਸਾਹਿਬ ਦੇ ਵਿੱਚ ਬੀੜ ਮਹਾਰਾਜ ਦਾ ਸਰੂਪ ਜਿਹੜਾ ਪਿਆ ਹੈ ਧੀਰ ਮੱਲੀਆਂ ਕੋਲੇ, ਉਹਦੇ ਵਿੱਚ ਜਿੱਥੇ ਇਹ ਟੁੰਡੇ ਅਸਰਾਜਾ ਕੀ ਧੁਨੀ ਇੰਨਾ ਅੱਖਰ ਬੜੀ ਬਰੀਕ ਕਲਮ ਨਾਲ ਵਿੱਚ, ਜਿਵੇਂ ਆਪਾਂ ਖਾਲੀ ਜਿਹਾ ਥਾਂ ਦੇ ਕੇ ਛੋਟੇ ਛੋਟੇ ਅੱਖਰਾਂ ਵਿੱਚ ਪੂਰੀ ਕਰਦੇ ਹਾਂ ਨਾ ਚੀਜ਼, ਇਸ ਤਰ੍ਹਾਂ ਲਿਖਿਆ ਹੋਇਆ। ਹੁਣ ਉਹ ਕਹਿੰਦੇ ਨੇ ਇਹ ਭਾਈ ਗੁਰਦਾਸ ਦੀ ਲਿਖਾਈ ਹੈ, ਪਰ ਭਾਈ ਗੁਰਦਾਸ ਨੂੰ ਛੋਟੇ ਅੱਖਰਾਂ 'ਚ ਲਿਖਣ ਦੀ ਲੋੜ ਕੀ ਸੀ, ਬਾਅਦ ਵਿੱਚ ਹੀ ਲਿਖਿਆ ਜਾਪਦਾ ਹੈ। ਸੋ ਇਸ ਕਰਕੇ ਨੌ ਧੁਨਾ 6ਵੇਂ ਪਾਤਸ਼ਾਹ ਮਹਾਰਾਜ ਨੇ ਚੜ੍ਹਾਉਣਾ ਕੀਤੀਆਂ। ਫਿਰ ਵੀ ਹਲੇ ਖੋਜ ਦੀ ਲੋੜ ਹੈ, ਇਹ ਆਪਣਾ ਵਿਸ਼ਾ ਨਹੀਂ। ਪਰ ਆਪਾਂ ਤਾਂ ਇੰਨੀ ਗੱਲ ਸੀ ਕਿ ਟੁੰਡੇ ਅਸ ਰਾਜਾ ਕੀ ਧੁਨੀ ਦਾ ਮਤਲਬ ਕੀ ਹੈ। ਮਹਾਰਾਜ ਨੇ ਉਹਦੀ ਧੁਨ ਦੇ ਉੱਤੇ ਫਿਰ ਢਾਡੀ ਸਿੰਘਾਂ ਨੂੰ ਗਾਉਣ ਦਾ ਹੁਕਮ ਕੀਤਾ। ਨੱਥੇ ਤੇ ਅਬਦੁੱਲੇ ਨੂੰ ਕਿਹਾ ਟੁੰਡੇ ਅਸ ਰਾਜੇ ਦੀ ਧੁਨੀ ਸੁਣਾ। ਜਿਵੇਂ ਜਿਵੇਂ ਉਹਨਾਂ ਨੇ ਧਾਰਮਿਕ ਦਾ ਰਾਜ ਕੀਤਾ, ਜਿਵੇਂ ਜੰਗ ਕੀਤਾ, ਸ਼ਰਦੂਲ ਰਾਏ ਨਾਲ ਜੰਗ ਕੀਤਾ, ਉਹ ਜਿਹੜੇ ਨੇ ਆਪਣੇ ਯੋਧੇ ਸੂਰਮੇ, ਤਾਂ ਕਿ ਅਸੀਂ ਆਪਣਿਆਂ ਫੌਜ ਨੂੰ ਧਾਰਮਿਕ ਵੀ ਬਣਾਉਣਾ ਹੈ ਅਤੇ ਇਹਨਾਂ ਨੂੰ ਯੋਧੇ ਵੀ ਬਣਾਉਣਾ ਹੈ। ਇਸ ਕਰਕੇ ਮਹਾਰਾਜ ਜੀ ਨੇ 12 ਚੜ੍ਹਾਈਆਂ। ਆਓ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ੇਖ ਬ੍ਰਹਮ ਨੂੰ ਉਪਦੇਸ਼ ਕਰ ਰਹੇ ਨੇ। ਸਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ। ਬਲਿਹਾਰੀ ਆਪਣੇ ਗੁਰੂ ਤੋਂ, ਭਾਈ ਆਪਣੇ ਗੁਰਾਂ ਤੋਂ ਮੈਂ ਬਲਿਹਾਰ ਜਾਵਾਂ ਦਿਹਾੜੀ, ਸਾਰੀ ਦਿਹਾੜੀ ਦੇ ਵਿੱਚ, ਸਾਰੇ ਦਿਨ ਦੇ ਵਿੱਚ ਸਾਧ ਹੁੰਦਾ ਸੈਂਕੜੇ ਵਾਰ। ਮੈਂ ਸਾਰਾ ਦਿਨ ਸਾਰੀ ਰਾਤ ਬਸ ਬਲਿਹਾਰ ਹੀ ਜਾਂਦਾ ਆਪਣੇ ਗੁਰਾਂ ਤੋਂ ਸੈਂਕੜੇ ਵਾਰੀ। ਸੈਂਕੜੇ ਵਾਰੀ ਰਾਤ ਨੂੰ, ਸੈਂਕੜੇ ਵਾਰੀ ਦਿਨ ਨੂੰ ਮੈਂ ਤਾਂ ਕੁਰਬਾਨ ਜਾਵਾਂ। ਇੰਨਾ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਸਤਿਕਾਰ ਕੀਤਾ ਹੈ, ਆਪਾਂ ਇੰਨਾ ਹੀ ਸਤਿਕਾਰ ਗੁਰੂ ਨਾਨਕ ਦੇਵ ਜੀ ਦਾ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰਨਾ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਦਿਉਹਾੜੀ ਬੋਲਣ ਵਿੱਚ ਪਾਠ ਹੈ, ਦਿਹਾੜੀ ਵੀ ਕਹਿ ਸਕਦੇ ਪਰ ਦਿਉਹਾੜੀ ਲਿਖਿਆ ਮਹਾਰਾਜ ਨੇ। ਸਦਵਾਰ ਸੈਂਕੜੇ ਵਾਰੀ ਬਲਿਹਾਰ ਜਾਵਾਂ। ਕਿਉਂ ਬਲਿਹਾਰ ਜਾਵਾਂ? ਜਿਨ ਮਾਨਸ ਤੇ ਦੇਵਤੇ ਕੀ ਇਹ, ਜਿਨ੍ਹਾਂ ਨੇ ਆ ਸੰਸਾਰ ਦੇ ਅੰਦਰ ਜਿਹੜੇ ਜੀਵ ਸੀ, ਇਹ ਮਾਨਸ, ਇਹ ਮਾਣ ਦੇ ਖਾਧੇ ਹੋਏ ਮਾਨਸ, ਇਹਨਾਂ ਨੂੰ ਦੇਵਤਿਆਂ ਵਰਗਾ ਜੀਵਨ ਬਖਸ਼ਿਆ। ਧੰਨ ਗੁਰੂ ਨਾਨਕ ਦੇਵ ਜੀ ਨੇ, ਧੰਨ ਗੁਰੂ ਅੰਗਦ ਦੇਵ ਜੀ ਨੇ, ਮਹਾਰਾਜ ਨੇ ਸਾਨੂੰ ਦੇਵਤਿਆਂ ਵਰਗਾ ਸੋਹਣਾ ਜੀਵਨ ਦਿੱਤਾ ਹੈ। ਸਾਰਿਆਂ ਨੂੰ ਦੇਵਤੇ ਬਣਾਇਆ ਹੈ। ਦੇਵਤੇ ਮਨੁੱਖ ਜੂਨ ਜੂਨ ਨਾਲੋਂ ਥੋੜ੍ਹੇ ਉੱਪਰ ਚਲੇ ਜਾਂਦੇ ਨੇ। ਹੁਣ ਕਈਆਂ ਦਾ ਵਿਚਾਰ ਹੈ ਕਿ ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਆਮ ਤੌਰ 'ਤੇ ਇਹੀ ਅਰਥ ਕੀਤਾ ਜਾਂਦਾ ਕਿ ਦੇਵਤੇ ਵੀ ਇਸ ਦੇਹੀ ਨੂੰ ਯਾਦ ਕਰਦੇ ਨੇ ਜਾਂ ਪਛਤਾਉਂਦੇ ਨੇ ਵੀ ਸਾਨੂੰ ਇਹ ਦੇਹੀ ਮਿਲੇ। ਨਹੀਂ, ਇਸ ਦੇਹੀ ਕੋ ਸਿਮਰਹਿ ਦੇਵ, ਦੇਵਤੇ ਵੀ ਇਸ ਦੇਹੀ ਨੂੰ ਸਿਮਰਹਿ ਯਾਦ ਕਰਦੇ ਨੇ ਵੀ ਜਦੋਂ ਅਸੀਂ ਮਨੁੱਖ ਸੀਗੇ ਉਦੋਂ ਅਸੀਂ ਬੜੀ ਸੇਵਾ ਕੀਤੀ ਸੀ। ਸੋ ਦੇਹੀ ਭਾਜ ਹਰ ਕੀ ਸੇਵ, ਉਸ ਦੇਹੀ ਦੇ ਵਿੱਚ ਅਸੀਂ ਸ਼ੁਭ ਕਰਮ ਕਰਕੇ ਕਰਨਾ ਤਾਂ ਅਸੀਂ ਭਜਨ ਅਤੇ ਹਰੀ ਦੀ ਸੇਵਾ, ਸ਼ੁਭ ਕਰਮ ਕਰਕੇ ਹੰਕਾਰ ਕਰ ਬੈਠੇ ਜਿਹਦੇ ਕਰਕੇ ਭਲਾ ਨਾ ਹੋ ਸਕਿਆ ਅਤੇ ਦੇਵ ਜੂਨੀ ਨੂੰ ਪ੍ਰਾਪਤ ਹੋ ਗਏ। ਜਿਹੜੇ ਇਨਸਾਨ ਚੰਗੇ ਕਰਮ ਕਰਦੇ ਨੇ ਉਹਨਾਂ ਨੂੰ ਦੇਵਤੇ ਕਿਹਾ ਜਾਂਦਾ ਹੈ, ਮਾੜੇ ਕਰਮ ਕਰਨ ਵਾਲਿਆਂ ਨੂੰ ਦੈਂਤ ਕਿਹਾ ਜਾਂਦਾ ਹੈ। ਹੁੰਦੇ ਮਨੁੱਖ ਹੀ ਨੇ, ਰਾਵਣ ਦੇਖਣ ਨੂੰ ਤਾਂ ਬੰਦੇ ਵਰਗਾ ਹੀ ਸੀ ਪਰ ਕਿਉਂਕਿ ਮਾੜੇ ਕਰਮ ਕਰਨੇ ਕਰਕੇ ਉਹਨਾਂ ਨੂੰ ਦੈਂਤ ਕੋਟੀ ਵਿੱਚ ਗਿਣਿਆ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਜਿਨ ਗੁਰੂ ਨਾਨਕ ਦੇਵ ਜੀ ਨੇ ਮਾਨਸ ਤੇ ਦੇਵਤੇ ਕੀ, ਜਿਸ ਅਕਾਲ ਪੁਰਖ ਵਾਹਿਗੁਰੂ ਨੇ, ਇਹਦਾ ਇੱਕ ਹੋਰ ਭਾਵ ਵੀ ਲੈਂਦੇ ਨੇ ਪੁਰਾਤਨ ਟੀਕਿਆਂ ਦੇ ਵਿੱਚ ਢੁਕਦਾ ਹੈ। ਕਹਿੰਦੇ ਜਿਨ ਜਿਸ ਪਰਮੇਸ਼ਰ ਨੇ ਮਾਨਸ ਤੇ ਦੇਵਤੇ ਕੀ, ਜਿਹੜੇ ਵਾਹਿਗੁਰੂ ਨੇ ਮਾਨਸ ਮਨੁੱਖ ਅਤੇ ਦੇਵਤੇ ਕੀ ਇਹ ਬਣਾਏ ਨੇ, ਮਤਲਬ ਕਿ ਜਿਸ ਨੇ ਸ੍ਰਿਸ਼ਟੀ ਬਣਾਈ ਹੈ। ਕਰਤ ਨਾਲ ਲਾਗੀ ਵਾਰ, ਵਾਰ ਹੁੰਦੀ ਢਿੱਲ, ਦੇਰ ਨਹੀਂ ਲੱਗੀ, ਕਰਤ ਨਾ ਲਾਗੀ ਵਾਰ, ਬਸ ਛਿਨ ਵਿੱਚ ਹੀ ਸਾਰਾ ਕੁਝ ਰਸ ਦਿੱਤਾ, ਇੱਕ ਛਿਨ ਵਿੱਚ ਸਾਰੀ ਸ੍ਰਿਸ਼ਟੀ ਬਣਾ ਦਿੱਤੀ। ਤੇ ਜਿਸ ਵਾਹਿਗੁਰੂ ਨੂੰ ਦੇਰ ਨਹੀਂ ਲੱਗਦੀ, ਇੱਕ ਛਿਨ ਵਿੱਚ ਸਾਰਿਆਂ ਮਾਨਸਾਂ ਨੂੰ ਦੇਵਤੇ ਬਣਾਤਾ, ਅੰਮ੍ਰਿਤ ਛਕਾ ਕੇ ਬਾਣੀ ਪੜ੍ਹਨ ਲਾ ਦਿੱਤਾ, ਮਾੜੇ ਕੁਕਰਮਾਂ ਤੋਂ ਹਟਾ ਦਿੱਤਾ। ਸੱਜਣ ਠੱਗ ਵਰਗੇ, ਦੇਵਲੂਤ ਵਰਗੇ ਤੇ ਕਿੰਨਿਆਂ ਦੀ ਗਿਣਤੀ ਕਰੀਏ ਜਿਨ੍ਹਾਂ ਨੂੰ ਮਾਨਸਾਂ ਨੂੰ ਦੇਵਤੇ ਬਣਾਇਆ, ਦੇਵਤਿਆਂ ਵਰਗਾ। ਹੁਣ ਦੇਵਤਿਆਂ ਨਾਲ ਨਫ਼ਰਤ ਕਰਦੇ ਲੋਕ, ਕਿਉਂਕਿ ਇੱਕ ਤਾਂ ਪ੍ਰਚਾਰਕ ਨੇ, ਉਹ ਨਫ਼ਰਤ ਪੈਦਾ ਕਰ ਦਿੰਦੇ ਨੇ, ਦੇਵਤਿਆਂ ਦੇ ਵਿਰੋਧੀ ਹੋ ਜਾਂਦੇ ਨੇ। ਦੇਵ ਜੂਨੀ ਸਾਡਿਆਂ ਨਾਲੋਂ ਚੰਗੀ ਹੈ। ਕਦੋਂ ਚੰਗੀ ਹੈ ਦੇਵ ਜੂਨੀ? ਦੇਵਤਿਆਂ ਤੋਂ ਉੱਪਰ ਮਨੁੱਖ ਉਦੋਂ ਚੰਗਾ ਬਣ ਜਾਂਦਾ, ਉਹ ਅੰਮ੍ਰਿਤ ਛੱਕ ਕੇ ਜਦੋਂ ਸਿਮਰਨ ਉਹਦੇ ਹਿਰਦੇ 'ਚ ਹੋਣ ਲੱਗ ਜਾਂਦਾ, ਫਿਰ ਦੇਵਤੇ ਉਹਨੂੰ ਮੱਥਾ ਟੇਕਦੇ ਨੇ, ਉਲਟ ਗੱਲ ਹੋ ਜਾਂਦੀ। ਵਾਸਤਵ ਦੇ ਵਿੱਚ ਦੇਵਤਿਆਂ ਦੇ ਜੀਵਨ ਬਹੁਤ ਹੀ ਚੰਗੇ ਨੇ, ਮਰਿਆਦਾ ਪੁਰਸ਼ੋਤਮ ਨੇ, ਉਹਨਾਂ ਦਾ ਬੈਠਣਾ ਉੱਠਣਾ ਖਾਣਾ ਪੀਣਾ ਬਹੁਤ ਅੱਛਾ ਹੈ ਹਰ ਮਰਿਆਦਾ ਵਿੱਚ। ਤਾਂਹੀਓ ਇੱਥੇ ਇੱਕ ਪ੍ਰਮਾਣ ਵਜੋਂ ਗੁਰੂ ਨਾਨਕ ਦੇਵ ਜੀ ਨੇ ਵਰਤਿਆ, ਨਹੀਂ ਤਾਂ ਇੱਥੇ ਲਿਖ ਦੇਣਾ ਸ਼ਾਇਦ। ਇਹਦਾ ਮਤਲਬ ਜਿਨ ਮਾਨਸ ਤੇ ਦੇਵਤੇ ਕੀ, ਇੱਥੇ ਮਾਨਸ ਭਈ ਪ੍ਰਾਪਤ ਮਾਨੁੱਖ ਦੇਹਰੀ ਆ, ਇੱਥੇ ਇਹ ਨਹੀਂ ਲਿਖਿਆ ਕਿ ਜਿਨ ਸਿੱਖ ਤੇ ਦੇਵਤੇ ਕੀ, ਸਿੱਖਾਂ ਤੋਂ ਦੇਵਤੇ ਨਹੀਂ ਬਣਾਇਆ। ਜਿਨ ਮਾਨਸ ਤੇ ਦੇਵਤੇ ਕੀ, ਜਿਨ੍ਹਾਂ ਨੇ ਮਾਨਸ ਤੋਂ ਸਾਨੂੰ ਦੇਵਤੇ ਬਣਾਇਆ, ਗੁਰਸਿੱਖਾਂ ਦੇ ਜੀਵਨ ਤਾਂ ਦੇਵਤਿਆਂ ਤੋਂ ਬਹੁਤ ਜ਼ਿਆਦਾ ਉੱਪਰ ਨੇ, ਸਾਨੂੰ ਤਾਂ ਦੇਵਤਿਆਂ ਤੋਂ ਵੀ ਕਿਤੇ ਸ਼੍ਰੋਮਣੀ ਬਣਾਇਆ। ਸਾਰੇ ਦੇਵਤੇ ਗੁਰਸਿੱਖ ਨੂੰ ਨਮਸਕਾਰ ਕਰਦੇ ਨੇ ਜੇ ਉਹ ਗੁਰਸਿੱਖ ਹੋਵੇ ਤਾਂ, ਜੇ ਉਹ ਗੁਰੂ ਨਾਨਕ ਦੀ ਸਹੀ ਕਸਵੱਟੀ ਤੇ ਉੱਤਰ ਜਾਵੇ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੋ ਖੋਜ ਹੈ ਮਹੇਸ਼ਵਰ, ਉਹਨੂੰ ਖੋਜਦਾ ਫਿਰਦਾ ਸ਼ਿਵ ਜੀ, ਬ੍ਰਹਮਾ ਵਿਸ਼ਨੂੰ। ਇਹ ਕੋਈ ਬਹੁਤੀ ਵੱਡੀ ਗੱਲ ਨਹੀਂ, ਜਿਵੇਂ ਤੁਸੀਂ ਸਮਝੋ ਬੜੀ ਵੱਡੀ ਗੱਲ ਹੈ ਵੀ ਵਿਸ਼ਨੂੰ ਜੀ ਮੱਥਾ ਟੇਕਦੇ ਨੇ ਆ ਕੇ, ਇਹ ਵੱਡੀ ਗੱਲ ਨਹੀਂ। ਉਹ ਰੋਜ਼ ਹੀ ਮੱਥਾ ਟੇਕਣ ਆਉਂਦੇ ਨੇ ਗੁਰਦੁਆਰੇ ਸਾਰੇ ਜਾਣੇ, ਰੋਜ਼ ਹੀ ਸੰਗਤ ਨੂੰ ਮੱਥਾ ਟੇਕਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੜੇ ਪ੍ਰੀਤੀ ਸਿਉ ਪ੍ਰਾਤ ਅਸਤੋਤਰ ਯਾਕੋ ਕਰੈ ਰੁਦਰ ਕਾਲੀ ਨਮਸਕਾਰ ਤਾਂ ਕੋ। ਜਿਹੜਾ ਪਰਮੇਸ਼ਰ ਦੀ ਬਾਣੀ ਪੜ੍ਹਨ ਵਾਲਾ ਵਿਅਕਤੀ ਹੈ ਨਾ, ਉਹਨੂੰ ਸਾਰੇ ਹੀ, ਜੇ ਆਪਾਂ ਉਹਦਾ ਇੰਨਾ ਸਤਿਕਾਰ ਕਰਦੇ ਹਾਂ, ਕੋਈ ਬੰਦੇ ਦਾ ਪਤਾ ਲੱਗ ਜੇ ਵੀ ਆਹ ਬੰਦਾ ਇੰਨਾ ਪਾਠ ਕਰਦਾ, ਇੰਨਾ ਪਾਠ ਕਰਦਾ, ਉਹਦੇ ਕੋਲੋਂ ਸਾਰੇ ਹੀ ਝੋਕੇ ਲੰਘਣਗੇ। ਹਰ ਬੰਦਾ ਉਹਦਾ ਸਤਿਕਾਰ ਕਰਦਾ, ਪੰਛੀ ਪਸ਼ੂ ਵੀ ਉਹਦਾ ਸਤਿਕਾਰ ਕਰਦੇ ਨੇ, ਦੇਵਤੇ ਵੀ ਸਤਿਕਾਰ ਕਰਦੇ ਨੇ, ਇੱਥੋਂ ਤੱਕ ਵੀ ਦੈਂਤ ਵੀ ਉਹਦਾ ਸਤਿਕਾਰ ਕਰਦੇ ਨੇ, ਸਾਰੇ ਹੀ ਫਿਰ ਸਤਿਕਾਰ ਕਰਦੇ ਨੇ। ਤੋ ਮਾਨਸ ਤੋਂ ਦੇਵਤੇ ਕਦੋਂ ਬਣਦੇ ਨੇ? ਜਦੋਂ ਗੁਰਬਾਣੀ ਪੜ੍ਹਦੇ ਨੇ। ਕਰਤ ਨਾਲ ਲਾਗੀ ਵਾਰ, ਜਿਉਂ ਹੀ ਪੰਜ ਚੂਲੇ ਅੰਮ੍ਰਿਤ ਦੇ ਮੁੱਖ ਵਿੱਚ ਪੈ ਗਏ, ਛਿੱਟੇ ਪੈ ਗਏ ਅੱਖਾਂ ਵਿੱਚ, ਸਿਰ ਦੇ ਵਿੱਚ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਪਾ ਕੇ ਕਕਾਰਾਂ ਸਹਿਤ ਬਣਾਇਆ। ਇੱਕ ਵਾਰ ਤਾਂ ਦੇਵਤੇ ਬਣਾ ਦਿੱਤੇ ਜਾਂਦੇ ਨੇ, ਬਾਅਦ 'ਚ ਜੇ ਕ੍ਰਿਤਾਂ ਕਰਨ ਫਿਕਰ ਕਰੀਏ। ਮਹਾਰਾਜ ਕਹਿੰਦੇ ਇੱਕ ਵਾਰ ਤਾਂ ਦੇਵਤਿਆਂ ਵਰਗੇ ਜੀਵਨ ਬਣਾਏ ਗੁਰਸਿੱਖਾਂ ਦੇ। ਗੁਰੂ ਅਰਜਨ ਦੇਵ ਜੀ ਨੇ ਨਾਲ ਮਿਲਦਾ ਜੁਲਦਾ ਸਲੋਕ ਗੁਰੂ ਅੰਗਦ ਦੇਵ ਜੀ ਦਾ ਰਚਿਤ ਕਰ ਦਿੱਤਾ, ਮਹੱਲਾ ਦੂਜਾ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਫਰਮਾਉਂਦੇ ਨੇ, ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ। ਮਹਾਰਾਜ ਕਹਿੰਦੇ ਜੇ ਗੁਰੂ ਦੇ ਮੁਕਾਬਲੇ ਦੀ ਹੁਣ ਗੱਲ ਕਰਦੇ ਨੇ, ਜੇ ਸੌ ਚੰਦਰਮਾ ਅਸਮਾਨ 'ਚ ਇਕੱਠਾ ਚੜ੍ਹ ਜਾਏ, ਇੱਕ ਹਜ਼ਾਰ ਸੂਰਜ ਅਸਮਾਨ ਵਿੱਚ ਚੜ੍ਹ ਜਾਵੇ, ਫਿਰ ਕੀ ਅੰਦਰ ਗਿਆਨ ਹੋ ਜਾਂਦਾ? ਮਹਾਰਾਜ ਕਹਿੰਦੇ ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਘੋਰ ਅੰਧਾਰ ਹੀ ਰਹਿੰਦਾ ਮਨ ਦੇ ਅੰਦਰ ਗੁਰੂ ਦੀ ਸਿੱਖਿਆ ਤੋਂ ਬਿਨਾਂ, ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ। ਹੁਣ ਕਹਿੰਦੇ ਨੇ ਇਹ ਤਾਂ ਸਧਾਰਨ ਗੱਲ ਹੈ, ਸਾਨੂੰ ਵੀ ਪਤਾ, ਜੇ ਸੌ ਚੰਦਾ ਉਗਵਾ ਸੂਰਜ ਚੜ੍ਹੇ ਹਜ਼ਾਰ, ਇੱਕ ਤਾਂ ਹੈ ਸਧਾਰਨ ਤੌਰ 'ਤੇ, ਇੱਕ ਇਹਦਾ ਕਹਿਣ ਦਾ ਸੰਕੇਤ ਕਿੱਧਰ ਨੂੰ ਦਿੱਤਾ ਤੁਸੀਂ, ਇਹਦਾ ਅੰਤਰੀ ਭਾਵ ਕੀ ਹੈ? ਮਹਾਰਾਜ ਕਹਿੰਦੇ ਜੇ ਸੌ ਚੰਦਾ ਉਗਵਹਿ, ਜੇ ਸੌ ਸ਼ਾਸਤਰ ਵੀ ਇਕੱਠੇ ਕਰ ਲਓ, ਛੇ ਸ਼ਾਸਤਰ ਨੇ ਵੈਸੇ, ਜੇ ਹਜ਼ਾਰਾਂ ਵੇਦਾਂ ਰੂਪੀ ਸੂਰਜ ਵੀ ਚੜ੍ਹ ਜਾਣ, ਹਜ਼ਾਰਾਂ ਗ੍ਰੰਥ ਦੁਨੀਆਂ ਦੇ ਇਕੱਠੇ ਕਰ ਲਓ, ਚੰਦਰਮਾ ਵੱਤ ਸੈਂਕੜੇ ਵਿਦਵਾਨ ਇਕੱਠੇ ਕਰ ਲਓ, ਬੜੀਆਂ ਗਿਆਨ ਦੀਆਂ ਗੱਪਾਂ ਸੁਣਾ ਵੀ ਦੇਣ ਆਪਾਂ ਨੂੰ, ਇਹਤੇ ਚਾਨਣ ਹੁੰਦਿਆਂ, ਇੰਨਾ ਚਾਨਣ ਹੁੰਦਿਆਂ ਹੋਇਆਂ ਵੀ ਇੰਨਾ ਪ੍ਰਕਾਸ਼ ਹੁੰਦਿਆਂ, ਫਿਰ ਗੁਰੂ ਨਾਨਕ ਸਾਹਿਬ ਦੀ ਲੋੜ ਪੈ ਗਈ ਨਾ? ਜੇ ਗੁਰੂ ਨਾਨਕ ਦੇਵ ਜੀ ਲੋੜ ਪਈ ਤਾਂ ਹੀ ਤਾਂ ਮਹਾਰਾਜ ਆਏ ਫਿਰ, ਗੁਰਬਿਨ ਘੋਰ ਅੰਧਾਰ, ਗੁਰੂ ਸਾਹਿਬ ਜੀ ਤੋਂ ਬਿਨਾਂ ਘੋਰ ਘੁੱਪ ਗਾੜਾ ਹਨੇਰਾ ਛਾਇਆ ਸੀ ਸੰਸਾਰ ਦੇ ਅੰਦਰ, ਤਾਂ ਗੁਰੂ ਨਾਨਕ ਦੇਵ ਜੀ ਸ੍ਰਿਸ਼ਟੀ 'ਤੇ ਆਏ, ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਉਪਦੇਸ਼ ਦਿੱਤਾ, ਉਸ ਉਪਦੇਸ਼ ਦੇ ਨਾਲ ਸ੍ਰਿਸ਼ਟੀ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰਿਆ। ਇੰਨਾ ਚਾਨਣ ਹੁੰਦਿਆਂ ਹੋਇਆਂ ਵੀ, ਕਹਿਣ ਦਾ ਭਾਵ ਜੇ ਸੌ ਐੱਮ ਏ ਕਰ ਲਓ, ਹਜ਼ਾਰ ਪੀ ਐੱਚ ਡੀ ਕਰ ਲਓ, ਅੱਜ ਦੇ ਯੁੱਗ ਦੀ ਉਦਾਹਰਣ ਦੇ ਦਿੰਦੇ ਹਾਂ, ਜੇ ਸੌ ਡਿਪਲੋਮੇ ਵੀ ਕਰ ਲਓ ਅਤੇ ਹਜ਼ਾਰ ਵਿੱਦਿਆ ਹੋਰ ਵੀ ਪੜ੍ਹ ਲਓ, ਮਨ ਦੇ ਅੰਦਰ ਚਾਨਣ ਤਾਂ ਨਹੀਂ ਹੁੰਦਾ? ਪੜ੍ਹਿਆ ਮੂਰਖ ਆਖੀਆ ਜਿਸ ਲਭ ਲੋਭ ਅਹੰਕਾਰਾ। ਆਪਾਂ ਕਿਸੇ ਦੀ ਗੱਲ ਨੂੰ ਕੱਟਦੇ ਨਹੀਂ, ਕਿਸੇ ਦੀ ਨਿਰਾਦਰ ਨਹੀਂ ਕਰ ਰਹੇ ਆਪਾਂ ਕਿ ਪੜ੍ਹੇ ਲਿਖੇ ਦਾ ਨਿਰਾਦਰ ਨਹੀਂ, ਸਾਡਾ ਤਾਂ ਕਹਿਣ ਦਾ ਭਾਵ ਹੈ ਕਿ ਭਾਈ ਸਾਰਿਆਂ ਲਈ ਸਾਂਝਾ ਉਪਦੇਸ਼ ਤਾਂ ਇਹ ਹੈ ਕਿ ਜਿਹੜਾ ਅੰਦਰ ਚਾਨਣ ਹੋਣਾ ਨਾ, ਉਹ ਤਾਂ ਬਾਣੀ ਨਾਲ ਹੀ ਹੋਣਾ, ਹਿਰਦੇ ਵਿੱਚ ਪ੍ਰਕਾਸ਼ ਤਾਂ ਬਾਣੀ ਨਾਲ ਹੀ ਹੋਣਾ ਹੈ। ਗੁਰੂ ਨਾਨਕ ਦੇਵ ਜੀ ਨੇ ਹੀ ਕਰਨਾ ਪ੍ਰਕਾਸ਼ ਹਿਰਦੇ ਦੇ ਅੰਦਰ, ਬਾਕੀ ਜਿੰਨਾ ਮਰਜ਼ੀ ਕੋਈ ਮਹਾਰਾਜ ਕਹਿੰਦੇ ਪੜ੍ਹੀ ਜਾਏ ਪੜ੍ਹੀ ਜਾਏ ਪੜ੍ਹੀ ਜਾਵੇ। ਦੁਨੀਆਂ ਅੰਦਰ ਅੱਜ ਤੱਕ ਇੱਕ ਜਾਣਾ ਸਭ ਤੋਂ ਵੱਧ ਪੜ੍ਹਿਆ, ਉਹ ਵੀ ਦੇਵਤਿਆਂ ਚੋਂ, ਨਾਰਦ ਮੁਨੀ 75 ਹਜ਼ਾਰ ਵਰਾ ਵਿਦਿਆ ਪੜ੍ਹਿਆ, 14 ਵਿਦਿਆ ਪੜ੍ਹ ਪੜ੍ਹ ਕੇ ਮੁਕਾਈਆਂ ਨੇ, ਉਹਨੂੰ ਵੀ ਚਾਨਣ ਨਹੀਂ ਹੋਇਆ। ਉਹਨੇ ਵੀ ਆ ਕੇ ਪੁੱਛਿਆ ਸੀ ਸਨਕ ਸਨੰਦਨ ਹੋਣਾ ਨੂੰ, ਤਾਂ ਉਹਨਾਂ ਨੇ ਕਿਹਾ ਸੀ ਅਧਿਆਤਮਕ ਵਿਦਿਆ ਪੜ੍ਹ ਤਾਂ ਚਾਨਣ ਹੋਵੇਗਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿੰਨਾ ਮਰਜ਼ੀ ਤੁਹਾਨੂੰ ਜਨਰਲ ਨੌਲੇਜ ਹੈਗੀ ਆ, ਪੜ੍ਹੇ ਲਿਖੇ ਹੈਗੇ ਹੋ, ਪਰ ਐਂ ਨਾ ਸਮਝੋ ਕਿ ਹੁਣ ਮੇਰੇ ਅੰਦਰ ਚਾਨਣ ਹੋ ਗਿਆ। ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ, ਗੁਰੂ ਬਿਨਾਂ ਸਮਝ ਨਾ ਆਵੇ, ਗੁਰੂ ਬਿਨਾਂ ਸੁਰਤ ਨਾ ਸਿੱਧ, ਗੁਰੂ ਬਿਨਾਂ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਕੁਛ ਨਹੀਂ ਹੁੰਦਾ, ਗੋ ਅਗਿਆਨ ਦੇ ਨੇ